ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਸਾਂ ਬਾਤੀ ਸੂਕੀ ਤੇਲ ਨਿਖੂਟਾ, ਮੰਦਲ ਨਾ ਬਾਜੈ ਨਟ ਪੈ ਸੂਤਾ। ਬਾਤੀ ਸੂਕੀ ਤੇਲ ਨਿਖੂਟਾ, ਮੰਦਲ ਨਾ ਬਾਜੈ ਨਟ ਪੈ ਸੂਤਾ। ਬੁਝ ਗਈ ਅਗਨ ਨਾ ਨਿਕਸਿਓ ਧੂਆਂ, ਰਵ ਰਹਿਆ ਏਕ ਅਵਰ ਨਹੀਂ ਦੂਆ। ਰਹਾਉ ਟੂਟੀ ਤੰਤ ਨਾ ਬਜੈ ਰਬਾਬ, ਭੂਲ ਬਿਗਾਰਿਓ ਆਪਣਾ ਕਾਜ। ਕਥਨੀ ਬਦਨੀ ਕਹਿਨ ਕਹਾਵਨ, ਸਮਝ ਪਰੀ ਤੋ ਬਿਸਰਿਓ ਗਾਵਨ। ਕਹਿਤ ਕਬੀਰ ਪੰਚ ਜੋ ਚੂਰੇ, ਤਿਨ ਤੇ ਨਾਹੇ ਪਰਮ ਪਦ ਦੂਰੇ। ਕਹਿਤ ਕਬੀਰ ਪੰਚ ਜੋ ਚੂਰੇ, ਤਿਨ ਤੇ ਨਾਹੇ ਪਰਮ ਪਦ ਦੂਰੇ। ਆਸਾ ਬਾਤੀ ਸੂਕੀ ਤੇਲ ਨਿਖੂਟਾ, ਮੰਦਲ ਨਾ ਬਾਜੈ ਨਟ ਪੈ ਸੂਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ, ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰ ਹੋ ਕੇ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਆਸਾ ਰਾਗ ਦੀ ਭਗਤ ਬਾਣੀ ਵਿੱਚ ਹੈ। ਸ਼੍ਰੋਮਣੀ ਭਗਤ ਭਗਤ ਕਬੀਰ ਜੀ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ, ਇਹਦੀ ਉਥਾਨਕਾ ਮਹਾਂਪੁਰਖ ਵਿਦਵਾਨ ਇਹ ਦੱਸਦੇ ਹਨ। ਭਗਤ ਕਬੀਰ ਜੀ ਦਾ ਇੱਕ ਸਾਥੀ, ਇੱਕ ਸਤਸੰਗੀ, ਕੋਈ ਹੋਰ ਸਾਧੂ ਵੀ ਸੀ, ਔਰ ਉਹ ਰਾਤ ਦੇ ਸਮੇਂ ਅਖਾੜਾ ਵੀ ਲਾਉਂਦਾ, ਜਿਹਦੇ ਵਿੱਚ ਢੋਲ ਵੀ ਵੱਜਦਾ, ਰਬਾਬ ਵੀ ਵੱਜਦੀ ਤੇ ਨਾਲ ਦੀ ਨਾਲ ਧੂਣੀ ਵੀ ਬਲਦਾ ਸੀ। ਤੇ ਕਦੇ ਕਦੇ ਆਪ ਕਥਾ ਕਹਾਣੀਆਂ ਸਟੋਰੀਆਂ ਵੀ ਲੋਕਾਂ ਨੂੰ ਸੁਣਾਉਂਦਾ ਸੀ। ਅਚਾਨਕ ਉਹ ਇੱਕ ਦਿਨ ਚੜ੍ਹਾਈ ਕਰ ਗਿਆ। ਭਗਤ ਕਬੀਰ ਜੀ ਦੇ ਪਾਸ ਉਹਦੇ ਸ਼ਰਧਾਲੂ ਆਏ, ਕਹਿਣ ਲੱਗੇ, ਭਗਤ ਜੀ, ਉਹ ਮਹਾਤਮਾ ਜੀ ਚੜ੍ਹਾਈ ਕਰ ਗਏ ਹਨ, ਆਪ ਜੀ ਚੱਲ ਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿਓ। ਤਾਂ ਭਗਤ ਕਬੀਰ ਜੀ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਬੁਝ ਗਈ ਅਗਨ ਨਾ ਨਿਕਸਿਓ ਧੂਆਂ, ਰਵ ਰਹਿਆ ਏਕ ਅਵਰ ਨਹੀਂ ਦੂਆ, ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਭਗਤ ਜੀ ਫਰਮਾਉਂਦੇ ਹਨ, ਬੁਝ ਗਈ ਅਗਨ ਜਿਹੜੀ ਸਾਡੇ ਸਰੀਰ ਦੇ ਵਿੱਚ ਬੜਵਾ ਨਾਲ ਅਥਵਾ ਜਠਰਾਗਨ ਅਗਨੀ ਸੀ, ਉਹ ਹੁਣ ਬੁਝ ਗਈ ਹੈ। ਨਾ ਨਿਕਸਿਓ ਧੂਆਂ, ਹੁਣ ਜਿਹੜਾ ਧੂਆਂ ਸਵਾਸਾਂ ਦਾ ਨਿਕਲਦਾ ਸੀ ਉਹ ਧੂਆਂ ਵੀ ਨਿਕਲਣ ਨੂੰ ਹਟ ਗਿਆ, ਕਿਉਂਕਿ ਸਾਡੇ ਸਰੀਰ ਵਿੱਚ ਅੱਗ ਵੀ ਹੈ। ਜਦੋਂ ਉਹ ਅੰਦਰਲੀ ਅੱਗ ਬੁਝ ਜਾਂਦੀ ਹੈ ਤੇ ਸਰੀਰ ਸ਼ਾਂਤ ਹੋ ਜਾਂਦਾ ਹੈ, ਚੜ੍ਹਾਈ ਕਰ ਜਾਂਦਾ ਹੈ। ਇਸ ਲਈ ਇੱਕ ਤਾਂ ਉਹਦੇ ਸਰੀਰ ਨੂੰ ਵੇਖ ਕੇ ਇਹ ਬਚਨ ਆਖਿਆ, ਬੁਝ ਗਈ ਅਗਨ ਜਿਹੜੀ ਇਹਦੇ ਅੰਦਰ ਪੇਟ ਦੀ ਅੱਗ ਬਲ ਰਹੀ ਸੀ, ਜਠਰਾਗਨ ਅਗਨੀ ਸੀ, ਉਹ ਹੁਣ ਬੁਝ ਗਈ ਹੈ, ਸ਼ਾਂਤ ਹੋ ਗਈ ਹੈ ਤੇ ਹੁਣ ਧੂੰਆਂ ਨਹੀਂ ਨਿਕਲਦਾ। ਅਥਵਾ ਪ੍ਰਤੱਖ ਵੀ ਇਹਦੀ ਧੂਣੀ ਦੀ ਅੱਗ ਬੁਝ ਗਈ ਹੈ ਤੇ ਜਿਹੜਾ ਧੂੰਆਂ ਨਿਕਲਦਾ ਸੀ ਉਹ ਵੀ ਬੰਦ ਹੋ ਗਿਆ, ਪਰ ਬਾਹਰਲੀ ਧੂਈ ਦੇ ਨਾਲ ਕੋਈ ਬਹੁਤਾ ਜ਼ਿਆਦਾ ਸੰਬੰਧ ਨਹੀਂ ਸੀ। ਅਸਲੀ ਇਹ ਜਿਹੜੀ ਸਰੀਰ ਦੀ ਅੰਦਰਲੀ ਅੱਗ ਸੀ, ਜਠਰਾਗਨ ਅਗਨੀ, ਉਹ ਬੁਝ ਗਈ ਹੈ ਤੇ ਹੁਣ ਇਹ ਸਵਾਸਾਂ ਦਾ ਧੂੰਆਂ ਵੀ ਨਿਕਲਣ ਨੂੰ ਹਟ ਗਿਆ, ਧੂੰਆਂ ਵੀ ਨਹੀਂ ਨਿਕਲ ਰਿਹਾ। ਰਵ ਰਿਹਾ ਏਕ ਅਵਰ ਨਹੀਂ ਦੁਆ ਤੇ ਹੁਣ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਾਰੀ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਜਾ ਸਾਨੂੰ ਨਹੀਂ ਨਜ਼ਰ ਆਉਂਦਾ। ਲੋ ਹੁਣ ਆਰੰਭ ਤੋਂ ਭਗਤ ਕਬੀਰ ਜੀ ਜੋ ਕੁਝ ਉਸ ਸਮੇਂ ਦਾ ਦ੍ਰਿਸ਼ ਸੀ ਉਹਨੂੰ ਸਾਹਮਣੇ ਵੇਖਦਿਆਂ ਹੋਇਆ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਲੋ ਸੰਗਤਾਂ ਪ੍ਰੇਮ ਦੇ ਨਾਲ ਇਸ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਬਾਤੀ ਸੂਕੀ ਤਿਲ ਨਿਖੂਟਾ, ਮੰਦਲ ਨਾ ਬਾਜੈ ਨਟ ਪੈ ਸੂਤਾ।
ਲੋ ਭਗਤ ਜੀ ਕਹਿੰਦੇ ਨੇ ਬੱਤੀ ਵੀ ਸੁੱਕ ਗਈ ਹੈ ਤੇ ਤੇਲ ਵੀ ਦੀਵੇ ਦਾ ਮੁੱਕ ਗਿਆ। ਪਿੱਛੇ ਵੀ ਇਹੋ ਜਿਹੇ ਭਾਵ ਵਾਲਾ ਭਗਤ ਜੀ ਨੇ ਸ਼ਬਦ ਉਚਾਰਨ ਕੀਤਾ ਸੀ, ਜਬ ਲਗ ਤੇਲ ਦੀਵੇ ਮੁੱਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਏ। ਹੁਣ ਇੱਥੇ ਵੀ ਉਹੀ ਸ਼ਬਦਾਵਲੀ ਭਗਤ ਜੀ ਵਰਤ ਰਹੇ ਨੇ, ਬਾਤੀ ਸੁੱਕੀ ਤੇਲ ਨਖੂਟਾ, ਬਈ ਬੱਤੀ ਵੀ ਹੁਣ ਸੁੱਕ ਗਈ ਹੈ ਦੀਵੇ ਦੀ, ਤੇਲ ਵੀ ਮੁੱਕ ਗਿਆ, ਮੰਦਲ ਨਾ ਬਾਜੈ। ਮੰਦਲ ਦਾ ਅਰਥ ਹੈ ਢੋਲ, ਜਿਹੜਾ ਕਦੀ ਪਹਿਲਾਂ ਇੱਥੇ ਢੋਲ ਵੱਜਦਾ ਸੀ ਉਹ ਵੀ ਨਹੀਂ ਵੱਜਦਾ, ਤੇ ਜਿਹੜਾ ਨਟ ਸੀ ਇਸ ਨੂੰ ਵਜਾਉਣ ਵਾਲਾ ਪੈ ਲੰਬਾ ਪੈ ਕੇ ਉਹ ਸਦਾ ਦੀ ਨੀਂਦ ਸੌ ਗਿਆ ਹੈ। ਭਾਵ ਜਿਹੜਾ ਨਟ ਸੀ ਇਸ ਨੂੰ ਵਜਾਉਣ ਵਾਲਾ ਇਹ ਸਾਧੂ ਉਹ ਹਮੇਸ਼ਾ ਦੀ ਮੌਤ ਦੀ ਨੀਂਦ ਵਿੱਚ ਜਾ ਸੁੱਤਾ ਹੈ। ਹੁਣ ਅੰਤਰੀਵ ਅਰਥ ਭਗਤ ਜੀ ਦਾ ਇਹ ਹੈ, ਬਾਤੀ ਸੁੱਕੀ, ਜਿਹੜੀ ਸੁਰਤ ਦੀ ਬੱਤੀ ਸੀ ਉਹ ਵੀ ਸੁੱਕ ਗਈ ਹੈ ਤੇ ਜਿਹੜਾ ਅੰਦਰ ਮੋਹ ਦਾ ਤੇਲ ਸੀ ਉਹ ਵੀ ਮੁੱਕ ਗਿਆ। ਸਰੀਰ ਇੱਕ ਦੀਵਾ ਹੈ, ਇਹਦਾ ਮੋਹ ਦਾ ਤੇਲ ਵੀ ਮੁੱਕ ਗਿਆ ਹੈ ਤੇ ਸੁਰਤ ਦੀ ਵੱਟੀ ਵੀ ਸੁੱਕ ਗਈ ਹੈ, ਅਥਵਾ ਸਵਾਸਾਂ ਦਾ ਤੇਲ ਵੀ ਮੁੱਕ ਗਿਆ ਹੈ ਤੇ ਜਿਹੜੀ ਬੋਲ ਬਾਣੀ ਦੀ ਬੱਤੀ ਸੀ ਇਹ ਵੀ ਹੁਣ ਸੁੱਕ ਗਈ ਹੈ, ਜ਼ੁਬਾਨ ਵੀ ਰੁਕ ਗਈ ਹੈ, ਬੋਲ ਬਾਣੀ ਵੀ ਬੰਦ ਹੋ ਗਈ ਹੈ, ਮੰਦਲ ਨਾ ਵੱਜੈ, ਜਿਹੜਾ ਹੁਣ ਰਾਗ ਦੁਆਸ਼ ਦਾ ਢੋਲ ਨਹੀਂ ਵੱਜਦਾ, ਨਟ ਪੈ ਸੂਤਾ, ਕਿਉਂਕਿ ਜਿਹੜਾ ਮਨ ਰੂਪੀ ਨਟ ਸੀ ਢੋਲ ਵਜਾਉਣ ਵਾਲਾ ਇਹ ਹੁਣ ਲੰਬੀਆਂ ਤਾਣ ਕੇ ਸੌ ਗਿਆ ਹੈ। ਭਾਵ ਜਦੋਂ ਸਰੀਰ ਨਾਸ ਹੁੰਦਾ ਹੈ ਉਹਦੇ ਨਾਲ ਜਿਹੜਾ ਮਨ ਹੈ ਉਹ ਵੀ ਉਹ ਸਰੀਰ ਦੇ ਨਾਲ ਹੀ ਮੌਤ ਦੀ ਨੀਂਦ, ਮੋਹ ਮਾਇਆ ਦੀ ਨੀਂਦ ਵਿੱਚ ਲੰਬਾ ਪੈ ਕੇ ਸੌ ਜਾਂਦਾ ਹੈ।
ਬੁਝ ਗਈ ਅਗਨ ਨਾਨਕ ਸਿਉ ਧੂੰਆਂ, ਰਵ ਰਹਿਆ ਏਕ ਅਵਰ ਨਹੀਂ ਦੂਆ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਪ੍ਰਤੱਖ ਵੀ ਧੂਣੀ ਦੀ ਅੱਗ ਹੁਣ ਬੁਝ ਗਈ ਹੈ, ਧੂੰਆਂ ਨਹੀਂ ਹੁਣ ਨਿਕਲ ਰਿਹਾ, ਅਥਵਾ ਸਰੀਰ ਵਿੱਚੋਂ ਜਠਰਾਗਨ ਅਗਨੀ ਵੀ ਬੁਝ ਗਈ ਹੈ ਤੇ ਸਵਾਸਾਂ ਦਾ ਧੂੰਆਂ ਵੀ ਨਿਕਲਣ ਨੂੰ ਬੰਦ ਹੋ ਗਿਆ। ਤੀਜਾ ਅਰਥ ਸਿਧਾਂਤ ਰੂਪ ਇਹ ਵੀ ਮਹਾਂਪੁਰਖ ਕਰਦੇ ਸਨ, ਬੁਝ ਗਈ ਅਗਨ, ਜਿਹੜੀ ਅੰਦਰੋਂ ਈਰਖਾ ਤੇ ਹੰਕਾਰ ਦੀ ਅੱਗ ਬਲਦੀ ਸੀ ਉਹ ਵੀ ਬੁਝ ਗਈ ਹੈ, ਤੇ ਜਿਹੜਾ ਕੋਈ ਸੰਕਲਪਾਂ ਵਿਕਲਪਾਂ ਦਾ ਧੂੰਆਂ ਸੀ ਇਹ ਵੀ ਨਿਕਲਣ ਨੂੰ ਹਟ ਗਿਆ ਹੈ। ਰਵ ਰਹਿਆ ਏਕ ਅਵਰ ਨਹੀਂ ਦੂਆ, ਹੁਣ ਤੇ ਐਸੀ ਅਵਸਥਾ ਬਣ ਗਈ ਹੈ ਸਭ ਥਾਵਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਪਰਿਪੂਰਨ ਹੋ ਰਿਹਾ ਹੈ, ਉਸ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਦੂਜਾ ਸਾਨੂੰ ਦਿਸਦਾ ਹੀ ਨਹੀਂ ਹੈ।
ਟੂਟੀ ਤੰਤ ਨਾ ਬਜੈ ਰਬਾਬ, ਭੂਲ ਬਿਗਾਰਿਓ ਆਪਣਾ ਕਾਜ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਟੂਟੀ ਤੰਤ, ਵੀ ਹੁਣ ਜਿਹੜੀ ਇਹ ਰਬਾਬ ਦੀ ਤੰਤ ਤਾਰ ਸੀ ਉਹ ਵੀ ਟੁੱਟ ਗਈ ਹੈ ਤੇ ਹੁਣ ਰਬਾਬ ਵੀ ਨਹੀਂ ਬਾਜਦੀ। ਭੂਲ ਬਿਗਾਰਿਓ ਆਪਣਾ ਕਾਜ, ਇਸ ਜੀਵ ਨੇ ਭੁੱਲ ਕੇ ਜਿਹੜਾ ਆਪਣਾ ਜ਼ਰੂਰੀ ਕਾਜ ਕੰਮ ਸੀ ਉਹਨੂੰ ਇਸਨੇ ਵਿਗਾੜ ਲਿਆ। ਅਥਵਾ ਟੂਟੀ ਤੰਤ ਨਾ ਬਜੈ ਰਬਾਬ, ਇਹ ਸਰੀਰ ਇੱਕ ਰਬਾਬ ਹੈ, ਸਰੀਰ ਇੱਕ ਸਾਜ ਹੈ, ਇਹਦੀ ਜਿਹੜੀ ਤੰਦ ਸੀ ਸਵਾਸਾਂ ਦੀ ਉਹ ਟੁੱਟ ਗਈ ਹੈ, ਹੁਣ ਇਹ ਰਬਾਬ ਵੱਜਣੋਂ ਵੀ ਹਟ ਗਈ ਹੈ। ਟੂਟੀ ਤੰਤ ਨਾ ਬਜੈ ਰਬਾਬ, ਇਹ ਸਰੀਰ ਰੂਪੀ ਰਬਾਬ ਦੀ ਸਵਾਸਾਂ ਦੀ ਤਾਰ ਟੁੱਟ ਗਈ ਹੈ, ਹੁਣ ਇਹ ਵੱਜਣੋਂ ਵੀ ਹਟ ਗਈ। ਭੂਲ ਬਿਗਾਰੇ ਆਪਣਾ ਕਾਜ, ਇਸ ਅਗਿਆਨੀ ਜੀਵ ਨੇ ਭੁੱਲ ਦੇ ਵਿੱਚ ਪੈ ਕੇ, ਭੁਲੇਖੇ ਵਿੱਚ ਪੈ ਕੇ ਤੇ ਆਪਣਾ ਜਿਹੜਾ ਕੰਮ ਸੀ ਉਹ ਉਸਨੂੰ ਵਿਗਾੜ ਲਿਆ। ਅਸਲੀ ਮਨੁੱਖ ਦੇ ਜੀਵਨ ਦਾ ਜ਼ਰੂਰੀ ਕੰਮ ਕੀ ਹੈ? ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਅਸਲੀ ਕੰਮ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਤੇ ਭੁੱਲ ਦਾ ਸ਼ਿਕਾਰ ਹੋ ਕੇ ਜੀਵ ਨੇ ਆਪਣਾ ਕੰਮ ਵਿਗਾੜ ਲਿਆ ਹੈ। ਅਥਵਾ ਸਾਡਾ ਮੁੱਖ ਕੰਮ ਕੀ ਹੈ? ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਪਾਏ ਕੋਈ। ਜਿਹੜਾ ਸਾਡਾ ਜ਼ਰੂਰੀ ਕੰਮ ਹੈ ਉਹ ਹੈ ਸੇਵਾ, ਸਿਮਰਨ, ਭਗਤੀ। ਅਸੀਂ ਉਹ ਆਪਣਾ ਕੰਮ ਵਿਗਾੜ ਲਿਆ ਹੈ, ਉਹ ਕੰਮ ਨੂੰ ਕੀਤਾ ਨਹੀਂ, ਤੇ ਅਸੀਂ ਹੋਰ ਪੁੱਠੇ ਕੰਮਾਂ ਦੇ ਵਿੱਚ ਪੈ ਕੇ ਆਪਣਾ ਸਮਾਂ ਬਰਬਾਦ ਕਰ ਲਿਆ ਹੈ।
ਕਥਨੀ ਬਦਨੀ ਕਹਿਣ ਕਹਾਵਨ, ਸਮਝ ਪਰੀ ਤਾਂ ਬਿਸਰਿਓ ਗਾਵਨ।
ਲੋ ਭਗਤ ਜੀ ਕਹਿੰਦੇ ਨੇ ਜਿੰਨਾ ਚਿਰ ਤੱਕ ਮਨੁੱਖ ਨੂੰ ਅਸਲੀ ਸਿਧਾਂਤ ਦੀ, ਜੀਵਨ ਦੇ ਮਕਸਦ ਦੀ ਸਮਝ ਨਹੀਂ ਆਉਂਦੀ ਉਨਾ ਚਿਰ ਤੱਕ ਇਹ ਕਥਾ ਵੀ ਕਰਦਾ ਹੈ, ਬਦਨੀ ਕਵੀਸ਼ਰੀ ਵੀ ਕਰਦਾ ਹੈ। ਕਥਨੀ ਬਦਨੀ, ਕਥਨੀ ਦਾ ਅਰਥ ਹੈ ਵਿਆਖਿਆ ਕਰਨੀ, ਬਦਨੀ ਦਾ ਅਰਥ ਹੈ ਕਵੀਸ਼ਰੀ ਕਰਨੀ, ਕਵਿਤਾ ਪੜ੍ਹਨੀ ਤੇ ਕਹਿਣਾ ਕਹਾਉਣਾ। ਜਦੋਂ ਕਿਸੇ ਗੱਲ ਦੀ ਸਮਝ ਪੈ ਜਾਂਦੀ ਹੈ ਤਾਂ ਬਿਸਰਿਓ ਗਾਵਨ, ਤੇ ਜਿਹੜਾ ਗਾਉਣਾ ਵਜਾਉਣਾ ਸੀ ਉਹ ਵੀ ਸਾਰਾ ਭੁੱਲ ਜਾਂਦਾ ਹੈ। ਅਸਲੀ ਇਹਦਾ ਭਾਵ ਇਹ ਹੈ ਜਿੰਨਾ ਚਿਰ ਤੱਕ ਮਨੁੱਖ ਨੂੰ ਆਪਣੇ ਜੀਵਨ ਦੀ ਜੋ ਸਹੀ ਮੰਜ਼ਿਲ ਹੈ ਉਹਦੀ ਸਮਝ ਨਹੀਂ ਪੈਂਦੀ, ਉਨਾ ਚਿਰ ਤੱਕ ਮਨੁੱਖ ਕਿਸੇ ਨਾ ਕਿਸੇ ਜੰਜਾਲ ਦੇ ਵਿੱਚ ਫਸਿਆ ਰਹਿੰਦਾ। ਗੱਲ ਕੀ, ਜਿੰਨੇ ਵੀ ਦੁਨੀਆਂ ਦੇ ਵਿੱਚ ਪ੍ਰਚਾਰਕ ਨੇ, ਕਥਾਵਾਚਕ ਨੇ, ਰਾਗੀ ਢਾਡੀ ਕਵੀਸ਼ਰ ਨੇ, ਔਰ ਉਹ ਸਾਰੇ ਕਿਸੇ ਨਾ ਕਿਸੇ ਜੰਜਾਲ ਦੇ ਵਿੱਚ ਫਸੇ ਹੋਏ ਨੇ। ਮੁੱਖ ਜੰਜਾਲ ਹੈ ਮਾਇਆ ਦੀ ਇੱਛਾ। ਲੋ ਭਗਤ ਜੀ ਕਹਿੰਦੇ ਨੇ ਜਦੋਂ ਮਨੁੱਖ ਨੂੰ ਸਮਝ ਪੈ ਗਈ ਵੀ ਅਸਲੀ ਸਾਡੇ ਜੀਵਨ ਦਾ ਮਨੋਰਥ ਤੇ ਭਗਤੀ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਹੈ, ਅਥਵਾ ਸੇਵਾ ਸਿਮਰਨ ਦੀ ਕਾਲ ਕਾਲ ਕੇ ਲੋਕ ਸੁਖੀ ਪਰਲੋਕ ਸੁਹੇਲਾ ਬਣਾਉਣਾ ਹੈ, ਜਦੋਂ ਇਸ ਅਸਲੀ ਪਰਮਾਰਥ ਦੀ ਸਮਝ ਪ੍ਰਾਪਤ ਹੋ ਗਈ ਤੇ ਫਿਰ ਕਥਨੀ ਬਦਨੀ, ਜਿਹੜੀ ਗੱਲੀ ਬਾਤੀ ਜ਼ਬਾਨੀ ਕਲਾਮੀ ਜੋ ਗੱਲਾਂ ਬਾਤਾਂ ਕਰਨੀਆਂ ਸਨ ਤੇ ਕੁਛ ਕਹਿਣਾ ਤੇ ਦੂਸਰਿਆਂ ਤੋਂ ਅਖਵਾਉਣਾ, ਆਪਣੀ ਵਡਿਆਈ ਆਪ ਕਰਨੀ, ਦੂਸਰਿਆਂ ਤੋਂ ਕਰਵਾਉਣੀ, ਤੇ ਜਿਹੜਾ ਕੋਈ ਗਾਉਣਾ ਵਜਾਉਣਾ, ਕੀਰਤਨ ਕਰਨਾ ਜਾਂ ਹੋਰ ਕਿਸੇ ਢੰਗ ਦੇ ਨਾਲ ਗਾਉਣਾ ਵਜਾਉਣਾ, ਉਹ ਵੀ ਸਾਰਾ ਭੁੱਲ ਗਿਆ।
ਕਹਿਤ ਕਬੀਰ ਪੰਚ ਜੋ ਚੂਰੇ, ਤਿੰਨ ਤੇ ਨਾਹੇ ਪਰਮ ਪਦ ਦੂਰੇ।
ਭਗਤ ਕਬੀਰ ਜੀ ਹੁਣ ਉਹ ਸੰਗਤ ਨੂੰ ਉਪਦੇਸ਼ ਦਿੰਦੇ ਨੇ, ਕਹਿਣ ਲੱਗੇ ਸੰਗਤ ਜੀ ਵੀ ਜਿਹੜਾ ਮਨੁੱਖ ਇਹ ਜਿਹੜੇ ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਚਕਨਾ ਚੂਰ ਕਰ ਦਿੰਦਾ ਹੈ, ਤਿੰਨ ਤੇ ਨਾਹੀਂ ਪਰਮ ਪਦ ਦੂਰੇ, ਫਿਰ ਉਹਨਾਂ ਤੋਂ ਪਰਮ ਪਦਵੀ ਕੇਵਲ ਮੁਕਤੀ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹ ਪਰਮ ਪਦਵੀ ਕੋਈ ਦੂਰ ਨਹੀਂ ਰਹਿ ਜਾਂਦੀ, ਜਿਹੜਾ ਪੰਜਾਂ ਨੂੰ ਚਕਨਾ ਚੂਰ ਕਰ ਦੇਵੇ ਉਹ ਫਿਰ ਪਰਮ ਪਦਵੀ ਦੇ ਨੇੜੇ ਪਹੁੰਚ ਜਾਂਦਾ ਹੈ।
ਆਸਾ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇਤੇ।
ਲੋਹਣ ਭਗਤ ਕਬੀਰ ਜੀ ਦੇ ਪਾਸ ਕੁਛ ਪ੍ਰੇਮੀਆਂ ਨੇ ਬੇਨਤੀ ਕੀਤੀ। ਕਹਿਣ ਲੱਗੇ, ਭਗਤ ਜੀ, ਆਪਣੇ ਕੀਤੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਸਾਨੂੰ ਕਿਸ ਤਰ੍ਹਾਂ ਅਰਦਾਸ ਕਰਨੀ ਚਾਹੀਦੀ ਹੈ? ਤਾਂ ਭਗਤ ਕਬੀਰ ਜੀ ਨੇ ਮਾਂ ਤੇ ਪੁੱਤਰ ਦਾ ਇੱਥੇ ਦ੍ਰਿਸ਼ਟਾਂਤ ਦਿੱਤਾ ਹੈ। ਹਰਾ ਮਈਆ ਹੋਂ ਮੁਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਹੇ ਵਾਹਿਗੁਰੂ, ਮੈਂ ਤੇਰਾ ਬਾਲਕ ਹਾਂ, ਮੈਂ ਤੇਰਾ ਪੁੱਤਰ ਹਾਂ, ਕਾਹੇ ਨਾ ਖੰਡਸ ਅਵਗਣ ਮੇਰਾ। ਜਿਹੜਾ ਮੇਰਾ ਕੋਈ ਅਵਗਣ ਹੈ, ਕੋਈ ਮੇਰੇ ਵਿੱਚ ਨੁਕਸ ਹੈ, ਕੋਈ ਮੇਰੇ ਵਿੱਚ ਐਬ ਹੈ, ਕਈ ਬੱਚਿਆਂ ਨੂੰ ਕੋਈ ਨਾ ਕੋਈ ਭੈੜੀ ਵਾਦੀ ਪੈ ਜਾਂਦੀ ਹੈ, ਤੁਸੀਂ ਉਹ ਮੇਰਾ ਅਵਗੁਣ ਕਿਉਂ ਨਹੀਂ ਖੰਡਨ ਕਰਦੇ? ਜਿਵੇਂ ਕਿਸੇ ਬੱਚੇ ਦਾ ਕੋਈ ਗਲਤ ਸੁਭਾਅ ਧਾਰਨ ਕਰਕੇ ਕੋਈ ਨਾ ਕੋਈ ਭੈੜੇ ਕੰਮ ਕਰਨੇ ਸ਼ੁਰੂ ਕਰ ਦੇਵੇ ਤੇ ਮਾਤਾ ਪਿਤਾ ਉਸ ਨੂੰ ਸਮਝਾਉਂਦੇ ਨੇ, ਬਈ ਬੇਟਾ ਇਹ ਕੰਮ ਨਹੀਂ ਕਰੀਦਾ। ਇਸੇ ਤਰ੍ਹਾਂ ਹੇ ਵਾਹਿਗੁਰੂ ਜੀ, ਮੈਂ ਵੀ ਤੁਹਾਡਾ ਬਾਲਕ ਹਾਂ, ਮੈਂ ਵੀ ਤੁਹਾਡਾ ਪੁੱਤਰ ਹਾਂ, ਤੇ ਤੁਸੀਂ ਮੇਰੇ ਔਗਣ ਨੂੰ ਨਾਸ ਕਿਉਂ ਨਹੀਂ ਕਰਦੇ? ਜੇ ਮੇਰੇ ਵਿੱਚ ਕੋਈ ਔਗਣ ਹੈ, ਕੋਈ ਐਬ ਹੈ, ਕੋਈ ਨੁਕਸ ਹੈ, ਜਾਂ ਮੇਰਾ ਸੁਭਾਅ ਮਾੜਾ ਹੈ, ਜਾਂ ਕੋਈ ਪੈੜੀ ਵਾਦੀ ਹੈ, ਉਹਨੂੰ ਕਿਰਪਾ ਕਰਕੇ ਤੁਸੀਂ ਹੀ ਤਾਂ ਨਾਸ ਕਰ ਸਕਦੇ ਹੋ, ਤੁਸੀਂ ਹੀ ਮੈਨੂੰ ਸਿੱਧੇ ਰਾਹ ਪਾ ਸਕਦੇ ਹੋ, ਤੇ ਮੇਰੇ ਤੇ ਰਹਿਮ ਕਰੋ। ਜੇ ਤੁਸੀਂ ਆਖੋ ਵੀ ਤੂੰ ਤੇ ਬੜੇ ਅਪਰਾਧ ਕਰ ਰਿਹਾ ਹੈ, ਤੂੰ ਤੇ ਬਹੁਤ ਵੱਡੇ ਵੱਡੇ ਗੁਨਾਹ ਕਰ ਰਿਹਾ, ਤੂੰ ਨਹੀਂ ਬਖਸ਼ਿਆ ਜਾ ਸਕਦਾ, ਤਾਂ ਇਉਂ ਬੇਨਤੀ ਕਰਨੀ ਹੈ।
ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇਤੇ।
ਹੇ ਵਾਹਿਗੁਰੂ ਜੀ, ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਉ ਪਾਏ ਜਗਤ ਦਿਖਾਇਆ। ਤੁਸੀਂ ਆਪ ਹੀ ਸਾਡੇ ਪਿਤਾ ਹੋ, ਆਪ ਹੀ ਤੁਸੀਂ ਸਾਡੀ ਮਾਤਾ ਹੋ। ਸੁਤ ਅਪਰਾਧ ਕਰਤ ਹੈ ਜੇਤੇ, ਲੋ ਪੁੱਤਰ ਜਿੰਨੇ ਵੀ ਅਪਰਾਧ ਕਰਦਾ, ਜਿੰਨੇ ਵੀ ਗੁਨਾਹ ਕਰਦਾ, ਪੁੱਤਰ ਜਿੰਨੇ ਵੀ ਵੱਡੇ ਤੋਂ ਵੱਡੇ ਚਾਹੇ ਛੋਟੇ ਕੋਈ ਗੁਨਾਹ ਕਰਦਾ ਹੈ, ਜਨਨੀ ਚੀਤ ਨਾ ਰੱਖ ਸਥਿਤੇ, ਜਿਹੜੀ ਉਸਦੀ ਮਾਂ ਹੈ ਉਹ ਆਪਣੇ ਪੁੱਤਰ ਦੇ ਗੁਨਾਹਾਂ ਨੂੰ ਕਦੇ ਵੀ ਚੇਤੇ ਨਹੀਂ ਕਰਦੀ। ਕਿਉਂਕਿ ਜਦੋਂ ਕੋਈ ਬੱਚਾ ਛੋਟਾ ਹੁੰਦਾ ਤੇ ਜਦੋਂ ਮਾਂ ਉਸਨੂੰ ਕਈ ਵਾਰੀ ਝਿੜਕਦੀ ਹੈ ਜਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ, ਉਹ ਉਸਦੀ ਗੱਲ ਨਹੀਂ ਸੁਣਦਾ, ਫਿਰ ਉਹ ਉਸਨੂੰ ਮਾਰਦੀ ਵੀ ਹੈ ਤੇ ਬੱਚਾ ਵੀ ਮੂਹਰੋਂ ਹੱਥ ਚੁੱਕਦਾ, ਕਿਉਂਕਿ ਬੱਚਾ ਨਾਦਾਨ ਹੁੰਦਾ। ਕਈ ਵਾਰੀ ਉਹ ਆਪਦੀ ਮਾਂ ਨੂੰ ਵੀ ਕੁੱਟ ਦਿੰਦਾ। ਪਰ ਭਗਤ ਜੀ ਕਹਿੰਦੇ ਨੇ, ਬੱਚਾ ਚਾਹੇ ਕਿਤਨੇ ਵੀ ਗੁਨਾਹ ਕਰੇ ਪਰ ਉਹਦੀ ਮਾਂ ਉਹਨਾਂ ਨੂੰ ਚੇਤੇ ਨਹੀਂ ਰੱਖਦੀ। ਜਦੋਂ ਥੋੜੀ ਦੇਰ ਬਾਅਦ ਬੱਚਾ ਆਪਣੀ ਗਲਤੀ ਮੰਨ ਲਵੇ, ਉਸੇ ਵੇਲੇ ਮਾਂ ਸਾਰੇ ਉਹਦੇ ਔਗਣ ਤੇ ਸਾਰੇ ਗੁਨਾਹ ਭੁੱਲ ਜਾਂਦੀ ਹੈ।
ਰਾਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ ਰਹਾਉ।
ਹੇ ਵਾਹਿਗੁਰੂ ਜੀ, ਮੈਂ ਵੀ ਤੁਹਾਡਾ ਬਾਲਕ ਹਾਂ, ਮੈਂ ਵੀ ਤੁਹਾਡਾ ਪੁੱਤਰ ਹਾਂ, ਚਲੋ ਗੁਸਤਾਖ ਹੀ ਸਹੀ, ਕਾਹੇ ਨਾ ਖੰਡਸ ਅਵਗਣ ਮੇਰਾ। ਜੇ ਮੇਰੇ ਵਿੱਚ ਕੋਈ ਔਗਣ ਹੈ, ਕੋਈ ਮੇਰੇ ਵਿੱਚ ਕਮੀ ਹੈ, ਕੋਈ ਮੇਰੇ ਵਿੱਚ ਤਕਸੀਰ ਹੈ, ਤੇ ਤੁਸੀਂ ਉਹਨੂੰ ਕਿਉਂ ਨਹੀਂ ਦੂਰ ਕਰਦੇ? ਜੇ ਕੋਈ ਮੇਰੇ ਵਿੱਚ ਔਗਣ ਹੈ, ਕਿਰਪਾ ਕਰਕੇ ਉਸ ਨੂੰ ਨਾਸ ਕਰ ਦਿਓ।
ਜੇ ਅਤ ਕ੍ਰੋਪ ਕਰੇ ਕਰ ਧਾਇਆ, ਤਾਂ ਭੀ ਚੀਤ ਨਾ ਰਾਖ ਸਮਾਇਆ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਇਉਂ ਅਰਦਾਸ ਬੇਨਤੀ ਕਰਨੀ ਹੈ। ਤੇ ਹੇ ਵਾਹਿਗੁਰੂ ਜੀ, ਜਿਵੇਂ ਕੋਈ ਬੱਚਾ ਕ੍ਰੋਪ ਕਰੇ, ਗੁੱਸਾ ਕਰਕੇ ਆਪਣੀ ਮਾਤਾ ਦੇ ਨਾਲ ਲੜਕੇ ਧਾਇਆ, ਉਹ ਘਰੋਂ ਬਾਹਰ ਵੀ ਦੌੜ ਜਾਂਦਾ ਹੈ ਤੇ ਆਪਣੇ ਮਾਂ ਨਾਲ ਲੜ ਕੇ ਕਹਿੰਦਾ, ਚੰਗਾ ਮੈਂ ਜਾਣਾ ਘਰੋਂ, ਉਹ ਗੁੱਸੇ ਹੋ ਕੇ ਘਰੋਂ ਵੀ ਦੌੜ ਜਾਂਦਾ ਹੈ। ਪਰ ਜਦੋਂ ਉਹਨੂੰ ਬੱਚੇ ਨੂੰ ਭੁੱਖ ਲੱਗਦੀ ਹੈ, ਗੁੱਸਾ ਢਹਿੜਾ ਹੋ ਜਾਂਦਾ ਹੈ ਤੇ ਫਿਰ ਆ ਕੇ ਮਾਂ ਦੀ ਕੁੱਛੜ ਵਿੱਚ ਵੜ ਜਾਂਦਾ ਹੈ, ਤਾਂ ਵੀ ਚੀਤ ਨਾ ਰੱਖ ਸਮਾਇਆ। ਬੱਚਾ ਚਾਹੇ ਗੁੱਸੇ ਹੋ ਕੇ ਘਰੋਂ ਵੀ ਦੌੜ ਜਾਵੇ, ਪਰ ਜਦੋਂ ਫਿਰ ਦੁਬਾਰਾ ਬੱਚਾ ਘਰ ਦੇ ਵਿੱਚ ਆਉਂਦਾ ਹੈ ਤੇ ਉਸ ਵੇਲੇ ਮਾਂ ਉਹਦਾ ਪਿਛਲਾ ਕੀਤਾ ਗੁਨਾਹ ਕੋਈ ਵੀ ਚੇਤੇ ਨਹੀਂ ਰੱਖਦੀ, ਸਭ ਕੁਝ ਭੁਲਾ ਦਿੰਦੀ ਹੈ।
ਚਿੰਤ ਭਵਨ ਮਨ ਪਰ ਉਹ ਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ।
ਭਗਤ ਜੀ ਕਹਿੰਦੇ ਓ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰੋ, ਹੇ ਵਾਹਿਗੁਰੂ ਜੀ ਸਾਡਾ ਮਨ ਚਿੰਤ ਭਵਨ, ਚਿੰਤਾ ਦੀ ਭਵਨ ਦਾ ਅਰਥ ਹੈ ਘੁੰਮਣ ਘੇਰੀ, ਸਾਡਾ ਮਨ ਚਿੰਤਾ ਦੀ ਘੁੰਮਣ ਘੇਰੀ ਦੇ ਵਿਚ ਫਸਿਆ ਹੋਇਆ ਹੈ। ਨਾਮ ਬਿਨਾ ਕੈਸੀ ਉਤਰ ਸਪਾਰਾ, ਮਹਾਰਾਜ ਆਪ ਜੀ ਦੇ ਨਾਮ ਤੋਂ ਬਿਨਾ ਕਿਵੇਂ ਸਾਡਾ ਪਾਰੋ ਉਤਾਰਾ ਹੋ ਸਕਦਾ, ਨਹੀਂ ਹੋ ਸਕਦਾ। ਸਾਡਾ ਮਨ ਚਿੰਤਾ ਦੀ ਘੁੰਮਣ ਘੇਰੀ ਵਿਚ ਫਸਿਆ ਹੋਇਆ ਹੈ, ਜੇ ਆਪ ਨਾਮ ਦੀ ਟੇਕ ਬਖਸ਼ਿਸ਼ ਕਰ ਦਿਓ, ਸਾਡਾ ਮਨ ਆਪ ਜੀ ਦੇ ਚਿੰਤਨ ਦੇ ਵਿਚ ਸਿਮਰਨ ਦੇ ਵਿਚ ਜੁੜ ਜਾਵੇ, ਤੇ ਤਾਂ ਹੀ ਚਿੰਤਾ ਤੋਂ ਮੁਕਤ ਹੋ ਸਕਦਾ ਹੈ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਉਂਦੇ ਹਨ, ਚਿੰਤਤ ਹੀ ਦਿਸੈ ਸਭ ਕੋਈ, ਚੇਤਹ ਏਕ ਤਹੀ ਸੁਖ ਹੋਏ। ਸਭ ਲੋਕ ਚਿੰਤਾ ਦੇ ਵਿਚ ਗ੍ਰਸੇ ਹੋਏ ਨਜ਼ਰ ਆਉਂਦੇ ਨੇ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਚਿੰਤਾ ਇੱਕ ਮਾਨਸਿਕ ਰੋਗ ਹੈ, ਚਿੰਤਾ ਨੂੰ ਚਿਖਾ ਦੇ ਨਾਲ ਵੀ ਤਸ਼ਬੀਹ ਦਿੱਤੀ ਹੈ। ਲੋ ਭਗਤ ਜੀ ਕਹਿੰਦੇ ਨੇ ਚਿੰਤਾ ਦੀ ਘੁੰਮਣ ਘੇਰੀ ਦੇ ਵਿਚ ਸਾਡਾ ਮਨ ਫਸਿਆ ਰਹਿੰਦਾ ਹੈ, ਤੇ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰੋ, ਮਹਾਰਾਜ ਬਈ ਤੁਸੀਂ ਸਾਨੂੰ ਚਿੰਤਾ ਦੀ ਥਾਂ ਤੇ ਚਿੰਤਨ ਬਖਸ਼ੋ, ਸਾਨੂੰ ਸਿਮਰਨ ਦੀ ਦਾਤ ਬਖਸ਼ੋ। ਅਸੀਂ ਚਿੰਤਾ ਦੀ ਘੁੰਮਣ ਘੇਰੀ ਵਿਚ ਫਸੇ ਰਹਿੰਦੇ ਹਾਂ, ਤੇ ਸਾਡਾ ਮਨ ਚਿੰਤਾ ਦੀ ਘੁੰਮਣ ਘੇਰੀ ਵਿਚ ਗੋਤੇ ਖਾ ਰਿਹਾ ਹੈ, ਤੇ ਆਪ ਜੀ ਦੇ ਨਾਮ ਤੋਂ ਬਿਨਾਂ ਕਿਵੇਂ ਸਾਡਾ ਪਾਰੋ ਤਾਰਾ ਹੋ ਸਕਦਾ, ਨਹੀਂ ਹੋ ਸਕਦਾ।
ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਦੇਹ ਬਿਮਲ ਮਤ ਸਦਾ ਸਰੀਰਾ, ਹੇ ਵਾਹਿਗੁਰੂ ਜੀ ਤੂੰ ਸਾਨੂੰ ਉੱਜਲ ਮਤ ਦੇ। ਬਿਮਲ ਦਾ ਅਰਥ ਹੈ ਉੱਜਲ। ਹੇ ਵਾਹਿਗੁਰੂ ਤੂੰ ਸਾਨੂੰ ਉੱਜਲ ਮਤ ਦੇ। ਸਾ ਮਤ ਦੇਹੋ ਦਿਆਲ ਪਰਾ, ਜੇ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ। ਤੇ ਨਾਲ ਹੀ ਮਹਾਰਾਜ ਸਾਨੂੰ ਸਰੀਰਾ ਬਈ ਸਰੀਰ ਦੀ ਅਰੋਗਤਾ ਵੀ ਦੇ, ਉੱਜਲ ਮਤ ਵੀ ਦੇ, ਤੇ ਸਰੀਰ ਨੂੰ ਵੀ ਤਿਆਰ ਬਰਤਿਆਰ ਰੱਖ। ਜੇ ਸਰੀਰ ਵੀ ਤਿਆਰ ਬਰਤਿਆਰ ਹੋਵੇ, ਸਰੀਰ ਵੀ ਅਰੋਗ ਹੋਵੇ, ਤੇ ਫੇਰ ਹੀ ਵਾਹਿਗੁਰੂ ਦੀ ਭਗਤੀ ਹੋ ਸਕਦੀ ਹੈ। ਜੇ ਕੱਲੀ ਬੁੱਧੀ ਉੱਜਲ ਹੈ ਤੇ ਸਰੀਰ ਢਿੱਲਾ ਮੱਠਾ ਤਾਂ ਵੀ ਗੱਲ ਨਹੀਂ ਬਣਦੀ। ਲੋ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਤੂੰ ਮੈਨੂੰ ਉੱਜਲ ਬੁੱਧੀ ਵੀ ਦੇ, ਤੇ ਨਾਲ ਇਹ ਸਰੀਰ ਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰ। ਇਹ ਮੇਰਾ ਸਰੀਰ ਵੀ ਰੋਗਾਂ ਬਿਮਾਰੀਆਂ ਤੋਂ ਰਹਿਤ ਹੋ ਕੇ ਸਹਿਜ ਸਹਿਜ ਗੁਣ ਰਵੇ ਕਬੀਰਾ, ਵੀ ਸਹਿਜ ਅਵਸਥਾ ਵਿਚ ਟੇਕੇ ਤੇ ਆਪਣੇ ਮਨ ਨੂੰ ਸ਼ਾਂਤ ਧੀਰਜ ਤੇ ਟਿਕਾਓ ਵਿਚ ਰੱਖ ਕੇ ਇੱਕ ਬੀਰ ਭਗਤ ਆਪ ਜੀ ਦੇ ਗੁਣ ਉਚਾਰਨ ਕਰੇ। ਇਹ ਦਾਤ ਮੈਂ ਆਪ ਜੀ ਦੇ ਪਾਸੋਂ ਮੰਗਦਾ ਹਾਂ।
ਆਸਾ ਹਜ ਹਮਾਰੀ ਗੋਮਤੀ ਤੀਰ, ਜਹਾਂ ਬਸਹਿ ਪੀਤੰਬਰ ਪੀਰ।
ਇਹ ਜਿਹੜਾ ਅੱਗੇ ਸ਼ਬਦ ਆ ਰਿਹਾ ਹੈ, ਇਹਦੇ ਵਿਚ ਜਿਹੜੇ ਸ਼ਬਦਾਵਲੀ ਵਰਤੀ ਗਈ ਹੈ, ਵਾਹੋ ਵਾਹੋ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ। ਇਹ ਮਾਨੋ ਕ੍ਰਿਸ਼ਨ ਜੀ ਦਾ ਇੱਕ ਬੜਾ ਖੂਬਸੂਰਤ ਚਿੱਤਰ ਉਹ ਲਿਖਿਆ ਹੈ, ਔਰ ਇਹਦੇ ਬਾਰੇ ਸਾਰੇ ਵਿਦਵਾਨਾਂ ਦੀ ਸਹਿਮਤੀ ਹੈ ਕਿ ਭਗਤ ਕਬੀਰ ਜੀ ਪਹਿਲਾਂ ਸਰਗੁਣ ਦੇ ਉਪਾਸ਼ਕ ਸਨ, ਕਿਉਂਕਿ ਉਹਨਾਂ ਦੇ ਗੁਰੂ ਸਵਾਮੀ ਰਾਮਾਨੰਦ ਜੀ ਉਹ ਵੀ ਸਰਗੁਣ ਦੇ ਹੀ ਉਪਾਸ਼ਕ ਸਨ। ਇਸ ਲਈ ਜਦੋਂ ਪਹਿਲੇ ਪਹਿਲ ਭਗਤ ਕਬੀਰ ਜੀ ਨੇ ਸਰਗੁਣ ਦੀ ਉਪਾਸ਼ਨਾ ਕੀਤੀ ਤਾਂ ਉਹਨਾਂ ਨੂੰ ਜੋ ਅਨੁਭਵ ਹੋਇਆ ਉਹ ਇਸ ਸ਼ਬਦ ਵਿਚ ਬਿਆਨ ਕੀਤਾ। ਨਾਲ ਦੂਸਰੀ ਗੱਲ, ਇਹ ਸ਼ਬਦ ਦੇ ਵਿਚਲੇ ਭਾਵਾਂ ਤੋਂ ਇਹ ਵੀ ਵਿਦਤ ਹੁੰਦੀ ਹੈ, ਭਗਤ ਕਬੀਰ ਜੀ ਜਾਤ ਦੇ ਮੁਸਲਮਾਨ ਮਰਾਸੀ ਸਨ, ਤੇ ਪਰ ਉਹ ਭਗਤੀ ਰਾਮ ਦੀ ਕਰਦੇ ਸੀ, ਨਾਮ ਰਾਮ ਨਾਮ ਦਾ ਹੀ ਜਪਦੇ ਸਨ, ਤੇ ਰਾਮ ਨਾਮ ਜਪਦਿਆਂ ਹੋਇਆ ਤੇ ਉਹਨਾਂ ਨੂੰ ਕ੍ਰਿਸ਼ਨ ਜੀ ਦੇ ਦਰਸ਼ਨ ਦੀਦਾਰੇ ਹੋਏ ਅੰਤਰ ਆਤਮਾ ਅਵਸਥਾ ਦੇ ਵਿਚ। ਤੇ ਕੁਝ ਲੋਕਾਂ ਨੇ ਆ ਕੇ ਭਗਤ ਕਬੀਰ ਜੀ ਤੇ ਸਵਾਲ ਕੀਤਾ, ਜਾਂ ਉਹਨਾਂ ਦੇ ਰਿਸ਼ਤੇਦਾਰ ਕਹਿ ਦਿਓ, ਜਾਂ ਉਹਨਾਂ ਦੇ ਜਿਹੜੇ ਮੁਸਲਮਾਨ ਕੋਈ ਸੰਗੀ ਸਾਥੀ ਸਨ, ਉਹ ਕਹਿਣ ਲੱਗੇ, ਭਗਤ ਜੀ ਚਲੋ ਚਾਹੇ ਕੁਝ ਵੀ ਹੈ, ਤੁਸੀਂ ਹੈ ਤੇ ਮੁਸਲਮਾਨ, ਤੇ ਤੁਹਾਨੂੰ ਇੱਕ ਵਾਰੀ ਮੱਕੇ ਦਾ ਹੱਜ ਕਰਨਾ ਚਾਹੀਦਾ। ਤੇ ਉੱਥੇ ਇੱਕ ਮੁਸਲਮਾਨਾਂ ਦਾ ਵੱਡਾ ਪੀਰ ਹੁੰਦਾ, ਉਹਦੇ ਵੀ ਤੁਹਾਨੂੰ ਦਰਸ਼ਨ ਕਰਨੇ ਚਾਹੀਦੇ ਨੇ। ਕਿਉਂਕਿ ਹਰ ਮੁਸਲਮਾਨ ਦੇ ਲਈ ਮੱਕੇ ਦਾ ਹਜ ਕਰਨਾ ਅਤਿ ਜ਼ਰੂਰੀ ਦੱਸਿਆ ਗਿਆ ਹੈ। ਤੇ ਭਗਤ ਕਬੀਰ ਜੀ ਨੇ ਉਸ ਵੇਲੇ, ਕਿਉਂਕਿ ਉਹਨਾਂ ਦੀ ਹੁਣ ਉਸ ਪਾਸਿਓਂ ਜਿਹੜੀ ਇਸਲਾਮ ਵਾਲੀਓਂ ਸ਼ਰਧਾ ਟੁੱਟ ਚੁੱਕੀ ਸੀ ਤੇ ਹੁਣ ਇਧਰ ਸਰਗੁਣ ਦੀ ਉਪਾਸ਼ਨਾ ਵਿੱਚ ਲੱਗੇ ਹੋਏ ਸਨ, ਤਾਂ ਉਹਨਾਂ ਨੂੰ ਜੋ ਨਜ਼ਾਰਾ ਭਗਤੀ ਕਰਦਿਆਂ ਸਾਹਮਣੇ ਨਜ਼ਰ ਆ ਰਿਹਾ ਸੀ ਉਹਨੂੰ ਇਸ ਸ਼ਬਦ ਦੇ ਵਿੱਚ ਉਹਨਾਂ ਨੇ ਪ੍ਰਗਟਾਇਆ ਹੈ। ਕਹਿੰਦੇ ਨੇ, ਵਾਹੋ ਵਾਹੋ ਕਿਆ ਖੂਬ ਗਾਵਤਾ ਹੈ। ਭਗਤ ਜੀ ਕਹਿੰਦੇ ਨੇ, ਹੁਣ ਤੇ ਸਾਨੂੰ ਉਹ ਸਰਗੁਣ ਸਰੂਪ ਧਾਰੀ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਹੋ ਰਹੇ ਨੇ, ਤੇ ਜਿਹੜਾ ਬਿੰਦਰਾਬਨ ਦੇ ਵਿੱਚ ਤੇ ਆਪਣੇ ਗੋਪੀਆਂ ਗਵਾਲਿਆਂ ਨੂੰ ਲੈ ਕੇ ਵਾਹੋ ਵਾਹੋ ਇਹ ਬੜਾ ਸਰਜ ਬੜਾ ਅੱਛਾ ਤੇ ਬਹੁਤ ਖੂਬ ਗਾ ਰਿਹਾ ਹੈ, ਉਹ ਦ੍ਰਿਸ਼ ਸਾਨੂੰ ਨਜ਼ਰ ਆ ਰਿਹਾ ਹੈ। ਵਾਹੋ ਵਾਹੋ ਕਿਆ ਖੂਬ ਗਾਵਤਾ ਹੈ, ਧੰਨ ਹੈ ਧੰਨ ਹੈ ਉਹ ਸਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ, ਕਿਆ ਖੂਬ ਗਾ ਰਿਹਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਐ ਸਤਸੰਗਿਓ, ਮੈਨੂੰ ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਮੇਰੇ ਮਨ ਨੂੰ ਪਾਉਂਦਾ ਹੈ, ਉਸ ਪ੍ਰਭੂ ਦਾ ਨਾਮ ਹੀ ਮੇਰੇ ਮਨ ਦੇ ਵਿੱਚ ਪਾਉਂਦਾ ਹੈ। ਇਸ ਲਈ ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਰਗੁਣ ਦੀ ਉਪਾਸ਼ਨਾ ਵਿੱਚ ਜੋ ਮੈਨੂੰ ਨਜ਼ਾਰਾ ਨਜ਼ਰ ਆ ਰਿਹਾ ਹੈ, ਮੈਂ ਉਸ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾ ਸਕਦਾ। ਲੋ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਹਜ ਹਮਾਰੀ ਗੋਮਤੀ ਤੀਰ, ਜਹਾਂ ਬਸਹ ਪੀਤੰਬਰ ਪੀਰ।
ਲੋ, ਜਿਹੜੀ ਗੋਮਤੀ ਇੱਕ ਨਦੀ ਹੈ ਔਰ ਉਹ ਇੱਕ ਹਿੰਦੂਆਂ ਦਾ ਬਹੁਤ ਵੱਡਾ ਤੀਰਥ ਵੀ ਮੰਨਿਆ ਗਿਆ ਹੈ। ਉਹਦੇ ਕਿਨਾਰੇ ਤੇ ਕ੍ਰਿਸ਼ਨ ਭਗਵਾਨ ਜੀ ਦਾ ਮੰਦਰ ਵੀ ਹੈ, ਤੇ ਭਗਤ ਕਬੀਰ ਜੀ ਨੇ ਉਸ ਵੇਲੇ ਆਪਣੇ ਸਤਸੰਗੀਆਂ ਨੂੰ ਜਾਂ ਆਪਣੇ ਜਿਹੜੇ ਕੋਈ ਸਾਖ ਸੰਬੰਧੀ ਸਨ ਉਹਨਾਂ ਨੂੰ ਆਖਿਆ, ਹਜ ਹਮਾਰੀ, ਵੀ ਸਾਡੀ ਹਜ ਯਾਤਰਾ ਗੋਮਤੀ ਨਦੀ ਦੇ ਕਿਨਾਰੇ ਤੇ ਹੁੰਦੀ ਹੈ। ਕਿਉਂਕਿ ਭਗਤ ਕਬੀਰ ਜੀ ਨੇ ਇਸਲਾਮ ਨੂੰ ਤੇ ਕਬੂਲਿਆ ਹੀ ਨਹੀਂ ਸੀ, ਪਿੱਛੇ ਸ਼ਬਦ ਆ ਚੁੱਕਿਆ ਹੈ ਨਾ ਭਗਤ ਕਬੀਰ ਜੀ ਦਾ, ਬਈ ਅਸੀਂ ਹਿੰਦੂ ਤੁਰ ਕਹਾਂ ਤੇ ਆਏ, ਕਿਹਨੇ ਇਹ ਰਾਹ ਚਲਾਈ, ਤੇ ਅਸੀਂ ਇਹਨਾਂ ਦੋਹਾਂ ਨੂੰ ਛੱਡ ਦਿੱਤਾ, ਪੰਡਿਤ ਮੁੱਲਾਂ ਜੋ ਲਿਖ ਦਿਆ ਛਾੜ ਚਲੇ ਹਮ ਕਸ਼ੂ ਨਾ ਲਿਆ। ਭਗਤ ਜੀ ਦਾ ਰਸਤਾ ਵੱਖਰਾ ਸੀ। ਭਗਤ ਜੀ ਕਹਿੰਦੇ ਹੁਣ ਗੋਮਤੀ ਨਦੀ ਦੇ ਕੰਢੇ ਤੇ ਸਾਡੀ ਹਜ ਯਾਤਰਾ ਹੋ ਰਹੀ ਹੈ, ਜਹਾਂ ਬਸੈ ਪੀਤੰਬਰ ਪੀਰ, ਜਿੱਥੇ ਪੀੜੇ ਬਸਤਰਾਂ ਵਾਲਾ ਸਾਡਾ ਪੀਰ, ਇੱਥੇ ਪੀੜੇ ਬਸਤਰ ਕ੍ਰਿਸ਼ਨ ਜੀ ਧਾਰਨ ਕਰਦੇ ਸਨ, ਕਿਉਂਕਿ ਇਹ ਵੀ ਗ੍ਰੰਥਾਂ ਵਿੱਚ ਲਿਖਿਆ ਹੋਇਆ, ਸਤਯੁਗ ਦੇ ਵਿੱਚ ਹੰਸਾ ਅਵਤਾਰ ਹੋਇਆ, ਲੋਕ ਚਿੱਟੇ ਬਸਤਰ ਧਾਰਦੇ ਸਨ, ਤ੍ਰੇਤੇ ਦੇ ਵਿੱਚ ਰਾਮ ਅਵਤਾਰ ਹੋਇਆ, ਉਸ ਵੇਲੇ ਲਾਲ ਰੰਗ ਦੇ ਕੱਪੜੇ ਪਹਿਨਦੇ ਸਨ, ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਹੋਏ ਉਹ ਪੀਲੇ ਕੱਪੜੇ ਪਾਉਂਦੇ ਸਨ, ਇਸ ਲਈ ਪੀਤੰਬਰ ਇੱਥੇ ਕ੍ਰਿਸ਼ਨ ਜੀ ਦਾ ਵਾਚਕ ਹੀ ਵਿਦਵਾਨ ਮੰਨਦੇ ਨੇ। ਜਹਾਂ ਬਸੈ ਪੀਤੰਬਰ ਪੀਰ, ਜਿੱਥੇ ਪੀਲੇ ਬਸਤਰਾਂ ਨੂੰ ਧਾਰਨ ਕਰਨ ਵਾਲਾ ਸਾਡਾ ਪੀਰ, ਕਿਉਂਕਿ ਉਧਰ ਮੁਸਲਮਾਨਾਂ ਦਾ ਮੱਕੇ ਵਿੱਚ ਵੱਡਾ ਪੀਰ ਹੁੰਦਾ ਹੈ, ਪਰ ਭਗਤ ਜੀ ਕਹਿੰਦੇ ਨੇ ਸਾਡਾ ਹੁਣ ਮੱਕਾ ਤੇ ਕਾਬਾ ਗੋਮਤੀ ਦਾ ਕਿਨਾਰਾ ਹੈ, ਜਿੱਥੇ ਪੀਲੇ ਬਸਤਰਾਂ ਨੂੰ ਧਾਰਨ ਕਰਨ ਵਾਲਾ ਸਾਡਾ ਪੀਰ ਪੂਜਣ ਯੋਗ ਉਹ ਸਰਗੁਣ ਸਰੂਪ ਧਾਰੀ ਭਗਵਾਨ ਕ੍ਰਿਸ਼ਨ ਵਸਦਾ ਹੈ।
ਵਾਹੋ ਵਾਹੋ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ, ਰਹਾਉ।
ਲੋ, ਭਗਤ ਜੀ ਕਹਿੰਦੇ ਨੇ ਵਾਹ ਵਾਹ ਕਿੰਨਾ ਖੂਬ ਹੈ, ਕਿੰਨਾ ਅਸਚਰਜ ਹੈ, ਕਿੰਨਾ ਇਹ ਅਸਚਰਜ ਹੈ, ਕਿੰਨਾ ਉਹ ਖੂਬ ਗਾ ਰਿਹਾ ਹੈ, ਕਿਉਂਕਿ ਜਦੋਂ ਸਰਗੁਣ ਸਰੂਪ ਦੀ ਉਪਾਸ਼ਨਾ ਕਰ ਰਹੇ ਸਨ ਤੇ ਭਗਤ ਕਬੀਰ ਜੀ ਨੂੰ ਸਾਰਾ ਨਜ਼ਾਰਾ ਸਾਹਮਣੇ ਨਜ਼ਰ ਆ ਰਿਹਾ ਸੀ, ਇਸੇ ਲਈ ਇਹ ਕਹਿੰਦੇ ਨੇ ਵੀ ਵਾਹ ਵਾਹ ਉਹ ਭਗਵਾਨ ਕ੍ਰਿਸ਼ਨ ਕਿੰਨਾ ਖੂਬ ਗਾ ਰਿਹਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ, ਇਸੇ ਲਈ ਵਾਹਿਗੁਰੂ ਦਾ ਨਾਮ ਹੀ ਮੇਰੇ ਮਨ ਦੇ ਵਿੱਚ ਪਾਉਂਦਾ, ਮੈਂ ਤੇ ਰੱਬ ਦਾ ਨਾਮ ਹੀ ਰਾਮ ਦਾ ਨਾਮ ਹੀ ਜਪਦਾ ਰਹਿੰਦਾ ਹਾਂ।
ਨਾਰਦ ਸਾਰਦ ਕਰੈ ਖਵਾਸੀ, ਪਾਸ ਬੈਠੀ ਬੀਬੀ ਕਵਲਾ ਦਾਸੀ।
ਲੋ, ਰਹਾਉ ਵਿਸਰਾਮ ਦੇ ਕੀ ਅੱਗੇ ਭਗਤ ਜੀ ਫਰਮਾਉਂਦੇ ਨੇ, ਉੱਥੇ ਹੋਰ ਨਾਲ ਕੌਣ ਹੈ ਪਰਮੇਸ਼ਰ ਦੇ ਸਰਗੁਣ ਸਰੂਪ ਦੇ? ਕਹਿੰਦੇ ਉੱਥੇ ਇੱਕ ਨਾਰਦ ਮੁਨੀ ਹੈ, ਇਹ ਵੀ ਕਹਿੰਦੇ ਕ੍ਰਿਸ਼ਨ ਜੀ ਦਾ ਭਗਤ ਹੈ। ਨਾਰਦ ਮੁਨੀ ਬ੍ਰਹਮਾ ਦਾ ਪੁੱਤਰ ਹੈ, ਤੇ ਸਾਰਦ ਜਿਹੜੀ ਸੁਰਸਤੀ ਦੇਵੀ ਹੈ। ਕਰ ਹੈ ਖਵਾਸੀ, ਇਹ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਸਰਗੁਣ ਸਰੂਪ ਦੀ ਖਵਾਸੀ ਚੋਬਦਾਰੀ ਕਰ ਰਹੇ ਨੇ। ਨਾਰਦ ਮੁਨੀ ਤੇ ਸਾਰਦ ਜਿਹੜੀ ਸੁਰਸਤੀ ਦੇਵੀ ਹੈ, ਇਹ ਦੋਨੋਂ ਮਾਨੋ ਉਸ ਭਗਵਾਨ ਕ੍ਰਿਸ਼ਨ ਦੀ ਚੋਬਦਾਰੀ ਕਰ ਰਹੇ ਹਨ। ਪਾਸ ਬੈਠੀ ਬੀਬੀ ਕਵਲਾ ਦਾਸੀ, ਜਿਹੜੀ ਇਹ ਕ੍ਰਿਸ਼ਨ ਭਗਵਾਨ ਜੀ ਦੀ ਅਥਵਾ ਵਿਸ਼ਨੂੰ ਦੀ ਸ਼ਕਤੀ ਜਿਹੜੀ ਕਮਲਾ ਦੇਵੀ ਹੈ, ਭਾਵ ਲਕਸ਼ਮੀ ਦੇਵੀ ਹੈ, ਉਹ ਜਿਹੜੀ ਕ੍ਰਿਸ਼ਨ ਵਿਸ਼ਨੂੰ ਭਗਵਾਨ ਦੀ ਸ਼ਕਤੀ ਬੀਬੀ ਕਵਲਾ ਦਾਸੀ ਹੈ, ਭਾਵ ਲਕਸ਼ਮੀ ਹੈ, ਉਹ ਉਹਦੇ ਚਰਨਾਂ ਦੇ ਵਿੱਚ ਬੈਠੀ ਸੇਵਾ ਕਰ ਰਹੀ ਹੈ।
ਕੰਠੇ ਮਾਲਾ ਜਿਹਵਾ ਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ।
ਲੋ ਭਗਤ ਜੀ ਕਹਿੰਦੇ ਨੇ ਹੁਣ ਅਸੀਂ ਉਸ ਵਾਹਿਗੁਰੂ ਦੇ ਨਾਮ ਦੀ ਮਾਲਾ, ਉਸ ਰਾਮ ਦੇ ਨਾਮ ਦੀ ਮਾਲਾ ਗਲਦੇ ਵਿੱਚ ਵੀ ਪਾਈ ਹੋਈ ਹੈ ਤੇ ਸਾਡੀ ਰਸਨਾ ਤੇ ਵੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਹੋ ਰਿਹਾ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਸਾਡੇ ਕੰਠ ਦੇ ਵਿੱਚ ਵੀ ਰਾਮ ਨਾਮ ਦੀ ਮਾਲਾ ਪਾਈ ਹੋਈ ਹੈ ਤੇ ਸਾਡੀ ਰਸਨਾ ਤੇ ਵੀ ਵਾਹਿਗੁਰੂ ਦਾ ਨਾਮ ਵਸ ਰਿਹਾ ਹੈ। ਸਾਂਸ ਨਾਮ ਲੈ ਲੈ ਕਰੋ ਸਲਾਮ, ਅਸੀਂ ਹਜ਼ਾਰਾਂ ਨਾਮ ਲੈ ਲੈ ਕੇ, ਕਿਉਂਕਿ ਇੱਕ ਸਹੰਸਰ ਨਾਮਾ ਇੱਕ ਐਸੀ ਰਚਨਾ ਹੈ ਜਿਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਉਸਤਤ ਦੇ ਸ਼ਬਦ ਉਚਾਰਨ ਕੀਤੇ ਗਏ ਨੇ ਅਥਵਾ ਸਫਾਤੀ ਨਾਮ ਉਹਦੇ ਵਿੱਚ ਉਚਾਰਨ ਕੀਤੇ ਗਏ ਨੇ ਤੇ ਭਗਤ ਜੀ ਕਹਿੰਦੇ ਨੇ ਮੈਂ ਉਸ ਹੰਸਰ ਨਾਮ ਦੀ ਜਿਹੜੀ ਰਚਨਾ ਹੈ ਜਿਹਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਅਨੇਕਾਂ ਨਾਮਾਂ ਦੁਆਰਾ ਸਿਫਤ ਸਲਾਹ ਕੀਤੀ ਗਈ ਹੈ, ਮੈਂ ਹੁਣ ਹਜ਼ਾਰਾਂ ਹੀ ਨਾਮ ਲੈ ਲੈ ਕੇ ਉਸ ਹੰਸਰ ਨਾਮੇ ਨੂੰ ਪੜ੍ਹ ਪੜ੍ਹ ਕੇ ਕਰੋ ਸਲਾਮ, ਮੈਂ ਉਸਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹਾਂ।
ਕਹਿਤ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦੋ ਸਮਝਾਵੋ।
ਭਗਤ ਕਬੀਰ ਜੀ ਕਹਿੰਦੇ ਨੇ ਵੀ ਮੈਂ ਹੁਣ ਵੀ ਮੱਕੇ ਦੇ ਹੱਜ ਵਾਸਤੇ ਤਾਂ ਜਾ ਨਹੀਂ ਸਕਦਾ ਤੇ ਇਸ ਲਈ ਮੈਂ ਤੇ ਰਾਮ ਦੇ ਹੀ ਗੁਣ ਗਾਉਂਦਾ ਰਹਿੰਦਾ ਹਾਂ, ਵਾਹਿਗੁਰੂ ਦੇ ਗੁਣ ਹੀ ਗਾਉਂਦਾ ਰਹਿੰਦਾ ਹਾਂ। ਹਿੰਦੂ ਤੁਰਕ ਦੋ ਸਮਝਾਵੋ, ਹਿੰਦੂ ਤੇ ਮੁਸਲਮਾਨ ਦੋਨੋ ਹੀ ਮੇਰੇ ਭਰਾ ਨੇ ਤੇ ਮੈਂ ਇਹਨਾਂ ਦੋਹਾਂ ਨੂੰ ਸਮਝਾਉਣਾ ਹਾਂ ਬਈ ਤੁਸੀਂ ਲੜੋ ਨਾ, ਤੁਸੀਂ ਇੱਕ ਦੂਸਰੇ ਦੇ ਨਾਲ ਝਗੜਾ ਨਾ ਕਰੋ, ਤੁਸੀਂ ਪਿਆਰ ਦੇ ਨਾਲ ਰਿਹਾ ਕਰੋ। ਇਉਂ ਹਿੰਦੂ ਮੁਸਲਮਾਨ ਮੈਂ ਦੋਹਾਂ ਨੂੰ ਸਮਝਾ ਰਿਹਾ ਹਾਂ ਤੇ ਜਦੋਂ ਅਸਲੀ ਜਿਹੜਾ ਸਿਧਾਂਤਕ ਅਰਥ ਇਹੀ ਹੈ ਵੀ ਇਹਦੇ ਵਿੱਚ ਸਰਗੁਣ ਦੀ ਜਿਹੜੀ ਉਪਾਸ਼ਨਾ ਤੇ ਉਹਦੇ ਧਿਆਨ ਦੀ ਗੱਲ ਭਗਤ ਕਬੀਰ ਜੀ ਨੇ ਲਿਖੀ ਹੈ, ਪਰ ਜਿਹੜੇ ਸਾਡੇ ਕੁਛ ਵਿਦਵਾਨ ਮਹਾਂਪੁਰਖ ਨੇ ਉਹ ਕਹਿੰਦੇ ਨੇ ਬਈ ਜਿਹੜੀ ਗੱਲ ਭਗਤ ਕਬੀਰ ਜੀ ਨੇ ਸ਼ਬਦ ਵਿੱਚ ਬਿਆਨ ਕੀਤੀ ਹੈ ਬਈ ਇਹ ਫਿਰ ਕੁਛ ਹਿੰਦੂ ਧਰਮ ਦੇ ਨਾਲ ਜਾ ਕੇ ਉਹਦੀ ਸਪੋਰਟ ਕਰਦੀ ਹੈ ਤੇ ਭਗਤ ਕਬੀਰ ਜੀ ਨੇ ਇਹ ਗੱਲ ਆਖੀ ਹੈ। ਉਹ ਕਹਿੰਦੇ ਨੇ ਪੰਡਿਤ ਮੁੱਲਾਂ ਜੋ ਲਿਖ ਦੀਆ ਸ਼ਾੜ ਚਲੇ ਹਮ ਕਸ਼ੂ ਨਾ ਲਿਆ, ਵੀ ਉਹਨਾਂ ਨੇ ਪੰਡਿਤਾਂ ਤੇ ਮੁੱਲਾਂ ਦੇ ਨਾਲੋਂ ਨਾਤਾ ਤੇ ਤੋੜ ਲਿਆ ਸੀ ਤੇ ਉਹਨਾਂ ਨੇ ਇਹ ਵੀ ਵਚਨ ਆਖੇ ਸਨ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਤੇ ਜੇ ਭਗਤ ਕਬੀਰ ਜੀ ਹੱਜ ਦਾ ਮੱਕੇ ਦਾ ਹੱਜ ਨਹੀਂ ਸੀ ਕਰਨ ਵਾਸਤੇ ਜਾ ਸਕਦੇ ਤੇ ਫਿਰ ਉਹਨਾਂ ਨੇ ਚਲੋ ਗੋਮਤੀ ਦੇ ਕਿਨਾਰੇ ਤੇ ਕ੍ਰਿਸ਼ਨ ਭਗਵਾਨ ਦੇ ਮੰਦਰ ਦੀ ਯਾਤਰਾ ਕੀਤੀ, ਇਹਦਾ ਮਤਲਬ ਫਿਰ ਉਹ ਹਿੰਦੂ ਸਨ? ਇਹ ਇੱਕ ਸਵਾਲ ਹੈ ਬਹੁਤ ਗੰਭੀਰ, ਜਿਸ ਕਰਕੇ ਉਹ ਫਿਰ ਇਹ ਸ਼ਬਦ ਦੇ ਅਰਥ ਸਿਧਾਂਤਕ ਪੱਖ ਤੋਂ ਇਸ ਤਰ੍ਹਾਂ ਵੀ ਕਰਦੇ ਹਨ ਵਾਹੋ ਵਾਹੋ ਕਿਆ ਖੂਬ ਗਾਵਤਾ ਹੈ ਹਰ ਕਾ ਨਾਮ ਮੇਰਾ ਮਨ ਭਾਵਤਾ ਹੈ। ਭਗਤ ਜੀ ਨਾ ਹਿੰਦੂ ਸਨ ਨਾ ਮੁਸਲਮਾਨ ਸਨ ਤੇ ਉਹਨਾਂ ਨੇ ਇਹ ਗੱਲ ਆਖੀ ਵੀ ਵਾਹੋ ਵਾਹੋ ਕਿਆ ਖੂਬ ਗਾਵਤਾ ਹੈ, ਜਿਹੜਾ ਸਾਡਾ ਮਨ ਹੈ ਵੀ ਉਹ ਹੁਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾ ਰਿਹਾ ਹੈ, ਆਪਦੇ ਮਨ ਨੂੰ ਕਹਿ ਰਹੇ ਨੇ ਵਾਹੋ ਵਾਹੋ ਕਿਆ ਖੂਬ ਗਾਵਤਾ ਹੈ। ਭਗਤ ਜੀ ਕਹਿੰਦੇ ਨੇ ਵਾਹ ਵਾਹ ਇਹ ਸਾਡਾ ਮਨ ਕੈਸਾ ਸੁੰਦਰ ਵਾਹਿਗੁਰੂ ਦਾ ਜਸ ਗਾ ਰਿਹਾ ਹੈ, ਉਹਦੀ ਸਿਫਤ ਸਲਾਹ ਕਰ ਰਿਹਾ ਹੈ, ਹਰ ਕਾ ਨਾਮ ਮੇਰਾ ਮਨ ਭਾਵਦਾ ਹੈ ਤੇ ਵਾਹਿਗੁਰੂ ਦਾ ਨਾਮ ਹੀ ਮੇਰੇ ਮਨ ਦੇ ਵਿੱਚ ਪਾਉਂਦਾ ਹੈ, ਇਸੇ ਲਈ ਸਾਡਾ ਮਨ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਉਹਦੇ ਜਸ ਨੂੰ ਖੂਬ ਗਾਈ ਜਾ ਰਿਹਾ ਹੈ। ਤੇ ਹੁਣ ਬਾਕੀ ਜਿਹੜੇ ਇਹਨਾਂ ਪੰਕਤੀਆਂ ਦੇ ਅਰਥ ਨੇ ਉਹ ਵੀ ਸੰਗਤਾਂ ਸੁਣੋ। ਹੱਜ ਹਮਾਰੀ ਗੋਮਤੀ ਤੀਰ, ਲੋ ਭਗਤ ਜੀ ਕਹਿੰਦੇ ਨੇ ਸਾਡੀ ਹੱਜ ਦੀ ਯਾਤਰਾ ਤੇ ਗੋਮਤੀ ਨਦੀ ਦਾ ਤੀਰ ਕਿਨਾਰਾ ਕੀ ਹੈ? ਉਹ ਹੈ ਸਤਸੰਗਤ, ਕਿਉਂਕਿ ਭਗਤ ਜੀ ਸਤਸੰਗਤ ਦੇ ਪ੍ਰੇਮੀ ਸਨ। ਹੱਜ ਦੀ ਯਾਤਰਾ ਵੀ ਤੇ ਗੋਮਤੀ ਨਦੀ ਦਾ ਕਿਨਾਰਾ ਪਾਈ ਇਹ ਸਤਸੰਗਤ ਹੈ। ਜਹਾਂ ਬਸੈ ਪੀਤੰਬਰ ਪੀਰ, ਜਿਸ ਸਤਸੰਗਤ ਦੇ ਵਿੱਚ ਪ੍ਰੀਤੀ ਰੂਪੀ ਪੀਲੇ ਰੰਗ ਦੇ ਬਸਤਰ ਧਾਰਨ ਕਰਨ ਵਾਲਾ ਸਾਡਾ ਪੀਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਪੀਤੰਬਰ ਦਾ ਅਰਥ ਕ੍ਰਿਸ਼ਨ ਨਹੀਂ, ਉਹ ਕਹਿੰਦੇ ਨੇ ਪ੍ਰੀਤੀ ਰੂਪੀ ਪੀਲੇ ਰੰਗ ਦੇ ਵਸਤਰ ਧਾਰਨ ਕਰਨ ਵਾਲਾ ਤੇ ਪੀਰ ਪੂਜਨ ਯੋਗ ਉਹ ਅਕਾਲ ਪੁਰਖ ਵਾਹਿਗੁਰੂ ਸੰਗਤ ਵਿੱਚ ਵਸਦਾ, ਵਿੱਚ ਸੰਗਤ ਹਰ ਪ੍ਰਾ ਵਸੈ ਜੀਓ, ਨਿਜ ਕਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ। ਇਹ ਵੀ ਬਚਨ ਆਉਂਦੇ ਹਨ ਭਗਤ ਕਬੀਰ ਜੀ ਦੇ, ਕਹੋ ਕਬੀਰੇ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੈ। ਸਾਧ ਸੰਗਤ ਉਹ ਅਸਥਾਨ ਹੈ ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ।
ਵਾਹੋ ਵਾਹੋ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਸਾਡਾ ਮਨ ਉਹ ਸਤਸੰਗਤ ਦੇ ਵਿੱਚ ਜਾ ਕੇ ਉਹ ਕੈਸਾ ਨਜ਼ਾਰਾ ਹੈ, ਵਾਹ 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 ਵਾਹ, ਬੜਾ ਆਸ਼ਚਰਜ ਬੜਾ ਆਨੰਦਦਾਇਕ ਉਹ ਨਜ਼ਾਰਾ ਹੈ ਤੇ ਸਾਡਾ ਮਨ ਸਤਸੰਗਤ ਵਿੱਚ ਬੈਠ ਕੇ ਖੂਬ ਵਾਹਿਗੁਰੂ ਦੇ ਜਸ ਨੂੰ ਗਾ ਰਿਹਾ ਹੈ। ਤੇ ਐਸਾ ਉਹ ਸੁੰਦਰ ਨਜ਼ਾਰਾ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਹਰ ਕਾ ਨਾਮ ਮੇਰਾ ਮਨ ਭਾਵਤਾ ਹੈ, ਮੇਰੇ ਮਨ ਦੇ ਵਿੱਚ ਕੇਵਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਚੰਗਾ ਲੱਗਦਾ ਹੈ।
ਨਾਰਦ ਸਾਰਦ ਕਰੈ ਖਵਾਸੀ, ਪਾਸ ਬੈਠੀ ਬੀਬੀ ਕਵਲਾ ਦਾਸੀ।
ਰਹਾਓ ਵਿਸਰਾਮ ਦੇ ਕੇ ਫਿਰ ਇਹ ਨਾਰਦ ਅਰਥ ਹੈ ਜਿਹੜਾ ਇਹ ਚੰਚਲ ਮਨ ਹੈ, ਤੇ ਸਾਰਦ ਦਾ ਅਰਥ ਹੈ ਜਿਹੜੀ ਸਾਡੀ ਬੁੱਧੀ ਹੈ। ਇਹ ਮਨ ਤੇ ਬੁੱਧੀ ਦੋਵੇਂ ਹੀ ਕਰਹਿ ਖਵਾਸੀ ਉਸ ਵਾਹਿਗੁਰੂ ਪਰਮੇਸ਼ਰ ਦੀ ਚੋਬਦਾਰੀ ਕਰਦੇ ਨੇ। ਇਹ ਮਨ ਤੇ ਬੁੱਧੀ ਦੋਵੇਂ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਟਹਿਲ ਭਗਤੀ ਵਿੱਚ ਲੱਗੇ ਹੋਏ ਨੇ। ਪਾਸ ਬੈਠੀ ਬੀਬੀ ਕਮਲਾ ਦਾਸੀ, ਜਿਹੜੀ ਇਹ ਬੀਬੀ ਕਮਲਾ ਬੀਬੀ ਲਕਸ਼ਮੀ ਦਾਸੀ ਹੈ, ਭਾਵ ਇਹ ਮਾਇਆ ਹੈ, ਇਹ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸ ਦਾਸੀ ਬਣ ਕੇ ਕੋਲ ਬੈਠੀ ਸੇਵਾ ਕਰ ਰਹੀ ਹੈ। ਪ੍ਰਤੱਖ ਵੀ ਜਿਹੜੀ ਇਹ ਜਿਹੜੀ ਬੀਬੀ ਕਵਲਾ ਦਾਸੀ ਮਾਇਆ ਹੈ, ਵੀ ਇਹ ਵਾਹਿਗੁਰੂ ਦੀ ਦਾਸੀ ਹੈ ਤੇ ਉਹਦੇ ਚਰਨਾਂ ਦੇ ਵਿੱਚ ਬੈਠ ਕੇ ਸੇਵਾ ਕਰ ਰਹੀ ਹੈ।